खड़े नहीं होना भाई बैठन की कृपालता करो। पांच प्यारे स्टेज ते आउणगे, खड़ना नहीं किसी ने, बह जाओ सारे थले बैठो। भैणा दे चरणा च बेनती है बैठन की कृपालता करो। लगे खंडे ते के
रूप है कलगिया वाले का। ਦਾ ਧੰਨਵਾਦ ਕਰੋ ਗੁਰੂ ਨਾਨਕ ਦਾ ਧੰਨਵਾਦ ਕਰੋ ਗੁਰੂ ਨਾਨਕ ਦਾ ਧੰਨਵਾਦ ਕਰੋ ਗੁਰੂ ਨਾਨਕ ਦਾ
ਜਿਵੇਂ ਅਸੀਂ ਰੌਣਕ ਲਾਈ ਕਿਰਪਾ ਹੋਈ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਪਿਛਲੇ ਸਾਲ ਅੰਮ੍ਰਿਤ ਸੰਚਾਰ ਹੋਇਆ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ ਔਰ ਜਿਹੜੇ ਰਹਿ ਗਏ ਸੀ ਉਹਨਾਂ ਨੇ ਇਸ ਸਾਲ ਵੀ ਮਨ ਬਣਾਇਆ ਸਤਿਗੁਰਾਂ ਦੀ ਕਿਰਪਾ ਨਾਲ 215 ਪ੍ਰਾਣੀ ਗੁਰੂ ਕੇ ਜਨਮ
ਬੋਲੇ
ਕਿਰਪਾ ਕੀਤੀ ਸਤਸੰਗ ਜੀ ਇਹ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਵਿੱਚ ਧਿਆਨ ਦਿਓ ਜਰਾ ਸਮਾਗਮ ਬੜੇ ਹੁੰਦੇ ਨੇ ਪਰ ਵੇਖੋਗੇ ਬੜੇ ਬੜੇ ਬੋਰਡ ਵੀ ਲੱਗੇ ਨੇ ਬੜੇ ਬੜੇ ਜਥੇ ਵੀ ਸੱਦੇ ਨੇ ਜੇ ਕਿਤੇ ਸ਼ਹਿਰਾਂ 'ਚ ਜਾ ਕੇ ਕਿਤੇ ਪੁੱਛ ਲਓ ਵੀ ਅੰਮ੍ਰਿਤ ਸੰਚਾਰ ਕਿੰਨਾ ਹੋਇਆ ਕਹਿਣਗੇ ਜੀ ਅੰਮ੍ਰਿਤ ਸੰਚਾਰ ਤਾਂ ਹੋਇਆ ਹੀ ਨਹੀਂ ਜੇ ਹੋਇਆ ਤਾਂ ਕਿੰਨਿਆਂ ਨੇ ਛਕਿਆ 15 ਹੋਏ ਸੀ ਜੀ ਬਸ 20 ਹੋਏ ਸੀ ਆਹ ਕਿੱਡੀ ਵੱਡੀ ਕਿਰਪਾ ਕਿੱਡੇ ਕਿੱਡੇ ਵੱਡੇ ਪਿੰਡ ਨੇ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਵੀ ਆ 200 ਕਿਤੇ 300 ਕਿਤੇ 400 ਸਤਿਗੁਰਾਂ ਦੀ ਕਿਰਪਾ ਨਾਲ ਇਹ ਬਹੁਤ ਵੱਡੀ ਪ੍ਰਾਪਤੀ ਹੈ ਨਹੀਂ ਤੇ ਸਮਾਗਮ ਵੱਡੇ ਵੱਡੇ ਸਮਾਗਮ ਵੱਡੇ ਵੱਡੇ ਬੋਰਡ ਜੇ ਝਾੜ ਵੇਖੋਗੇ ਤੇ ਕੁਛ ਵੀ ਨਹੀਂ ਤੇ ਸਤਿਗੁਰਾਂ ਦੀ ਕਿਰਪਾ ਨਾਲ ਇਹ ਜਿਹੜੇ 215 ਦਾ ਜੀਵਨ ਬਣ ਗਿਆ ਇਹ ਵੀ ਬਹੁਤ ਵੱਡੀ ਕਿਰਪਾ ਹੈ ਸਤਿਗੁਰਾਂ ਦੀ ਪਿਛਲੇ ਸਾਲ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ ਗੁਰੂ ਕੇ ਜਹਾਜ਼ੇ ਚੜ੍ਹੇ ਔਰ ਜਿਹੜੇ ਰਹਿ ਗਏ ਉਹਨਾਂ ਨੇ ਐਦਕੀ ਅੰਮ੍ਰਿਤ ਛਕ ਲਿਆ ਸਿੰਘ ਸਜੇ ਨੇ ਬਹੁਤ ਵੱਡੀ ਕਿਰਪਾ ਔਰ ਐਸੀ ਗੱਲ ਵੀ ਨਹੀਂ ਪਿਛਲੇ ਸਾਲ ਜਿਨ੍ਹਾਂ ਨੇ ਛਕਿਆ ਮੈਂ ਪਿੰਡ ਵਿੱਚ ਘਰਾਂ 'ਚ ਵੇਖਿਆ ਲਗਭਗ ਸਾਰੇ ਪੱਕੇ ਨੇ ਸਤਿਗੁਰਾਂ ਦੀ ਕਿਰਪਾ ਸਾਰਿਆਂ ਦਾ ਅੱਜ ਵੀ ਉਹ ਜਿਹੜਾ ਰੰਗ ਹੈ ਉਹ ਚੜ੍ਹਿਆ ਹੋਇਆ ਸੋ ਸਤਿਗੁਰ ਕਿਰਪਾ ਕਰਨ ਜਿਹੜੇ ਰਹਿ ਗਏ ਮਨ ਬਣਾਓ ਆਉਣ ਵਾਲੇ ਸਮੇਂ ਵਿੱਚ ਨੇੜੇ ਤੇੜੇ ਕਿਤੇ ਵੀ ਅੰਮ੍ਰਿਤ ਸੰਚਾਰ ਹੋਵੇ ਅੰਮ੍ਰਿਤ ਛਕ ਕੇ ਸਿੰਘ ਸਾਜੋ ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੋ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ ਸਾਰੇ ਪੜ੍ਹੋ ਗੱਜ ਕੇ ਬੋਲਿਆ ਕਰੋ ਸਾਰੇ
ਬੋਲੇ
ਜਿਨ੍ਹਾਂ ਦਾ ਮਾਰ ਨਾਲ ਪ੍ਰੇਮ ਹੈ ਜਿਹੜੇ ਸੱਚਮੁੱਚ ਪੰਥ ਦੀ ਜੜ੍ਹ ਦੀ ਗਲਾ ਚਾਹੁੰਦੇ ਹੈ ਉਹ ਸਾਰੇ ਬਾਹਾਂ ਖੜੀਆਂ ਕਰਿਓ ਭਾਈ
ਬੋਲੇ ਕਾਲ ਕੀ
ਕਿਰਪਾ ਭਈ
ਕਾਲ ਕੀ
ਨਵੀਂ ਚਲਾਇਓ
ਪਾਈ ਸੇ
ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ ਗੁਰੂ ਮਾਨਿਓ
ਰੱਖੋ ਆਓ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਇਹ ਬਾਹਾਂ ਖੜੀਆਂ ਕਰਦਿਆਂ ਦੇ ਨਾਲ ਇੱਕ ਚੇਤਨਤਾਈ ਆਉਂਦੀ ਔਰ ਚੇਤਨਤਾਈ ਵਿੱਚ ਹੋਰਾਂ ਦਾ ਵੀ ਮਨ ਬਣਦਾ ਅੰਮ੍ਰਿਤ ਛਕਣ ਵਾਸਤੇ ਸਿੰਘ ਸਜਣ ਵਾਸਤੇ। ਆਓ ਸਤਿਗੁਰਾਂ ਨੇ ਜਿਹਨਾਂ ਜਿਹਨਾਂ 'ਤੇ ਕਿਰਪਾ ਕੀਤੀ ਹੈ ਅੱਜ ਅੰਮ੍ਰਿਤ ਛਕ ਕੇ ਮਰਦ ਚਰਣਾਂ 'ਚ ਆਏ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ। ਜਿਹਨਾਂ ਦਾ ਨਵਾਂ ਜੀਵਨ ਬਣਿਆ ਅੱਜ ਤੋਂ ਅਸਲੀ ਉਮਰ ਗਿਣੀ ਜਾਏਗੀ ਕਿਉਂਕਿ ਸਾਧ ਸੰਗਤ ਬਾਬਾ ਜੈਮਲ ਸਿੰਘ ਸਿੰਪਲੀ ਵਾਲਿਆਂ ਨੂੰ ਕਿਸੇ ਨੇ ਕਹਿਣਾ ਬਾਬਾ ਜੀ ਕਿੰਨੇ ਸਾਲਾਂ ਦੀ ਉਮਰ ਹੋ ਗਈ ਤੁਹਾਡੀ, ਉਹਨਾਂ ਨੇ ਕਹਿਣਾ 90 ਸਾਲ ਦੀ ਹੈ। 130 ਸਾਲਾਂ ਦੇ ਇਹ ਉਮਰ ਛੋਟੀ ਕਿਉਂ ਦੱਸਦੇ ਹੋ? ਕਈਆਂ ਨੂੰ ਸੁਭਾਅ ਹੁੰਦਾ ਹੈ ਉਮਰ ਜੇ ਜ਼ਿਆਦਾ ਹੋਵੇ ਜਾਣ ਕੇ ਘੱਟ ਦੱਸਦੇ ਆ। ਉਹ ਕਹਿੰਦੇ ਜੀ ਇਹ ਤੁਸੀਂ ਉਮਰ ਘੱਟ ਦੱਸਤੀ, 30 ਸਾਲ 120 ਸਾਲ ਦੀ ਉਮਰ ਤੇ ਕਹਿੰਦੇ 90 ਸਾਲ ਦੀ। ਕਹਿੰਦੇ ਭਾਈ ਮੈਂ ਉਹ ਉਮਰ ਗਿਣਦਾ ਜਦੋਂ ਤੋਂ ਮੈਂ ਗੁਰੂ ਵਾਲਾ ਬਣਿਆ, ਜਦੋਂ ਤੋਂ ਮੇਰਾ ਗੁਰੂ ਘਰ 'ਚ ਜਨਮ ਹੋਇਆ। ਅਸਲ ਉਮਰ ਸਾਡੀ ਉਹ ਗਿਣੀ ਜਾਂਦੀ ਜਦੋਂ ਗੁਰੂ ਘਰ 'ਚ ਜਨਮ ਹੋਇਆ, ਭਾਵ ਨਵਾਂ ਜੀਵਨ ਬਣਿਆ, ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਏ, ਗੁਰੂ ਵਾਲੇ ਬਣ ਗਏ। ਉਸ ਦਿਨ ਤੋਂ ਉਮਰ ਗਿਣੋ ਵੀ ਮੈਂ 2 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ। 2 ਸਾਲ ਦੀ ਅਜੇ ਉਮਰ ਗੁਰੂ ਘਰ 'ਤੇ 2 ਸਾਲ ਹੀ ਗਿਣੀ ਜਾਣੀ। 3 ਸਾਲ ਦੀ ਉਮਰ ਹੈ, 5 ਸਾਲ ਦੀ ਉਮਰ ਹੈ, ਜਿਹੜੇ ਅੱਜ ਛੱਕ ਕੇ ਆਏ ਨਾ ਜੇ ਘੰਟੇ ਕਦੀ ਹੋਏ ਮੈਂ ਕੋਈ ਸਾਧਨ
ਸ੍ਰੀ ਵਾਹਿਗੁਰੂ
ਅਜੇ ਤਾਂ ਘੰਟੇ ਕਦੀ ਹੋਈ। ਸੋ ਹੁਣ ਰਹਿਣਾ ਹੈ ਪੱਕੇ। ਜੇ ਮਹਾਰਾਜ ਨੇ ਕਿਰਪਾ ਕੀਤੀ ਹੈ, ਨਵਾਂ ਜੀਵਨ ਬਣਾਇਆ ਤੇ ਹੁਣ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ
ਸਿਦਕ ਨਾ ਜਾਵੇ।
ਹੁਣ ਗੁਰਮੁਖੋ ਬੇਨਤੀਆਂ ਕਰਨ ਵੱਲੀਓ ਤੇ ਮੈਂ ਕਸਰ ਨਹੀਂ ਛੱਡਦਾ, ਬਹੁਤ ਬੇਨਤੀਆਂ ਕਰਦਾ ਵੀ ਅੰਮ੍ਰਿਤ ਛਕ ਲਿਆ, ਸਿੰਘ ਸਜੇ ਰਹਿਣਾ ਭਾਈ, ਦਿਨ ਰਾਤ ਸੰਗਤ ਕਰਦੇ ਰਹੋ, ਮਹੀਨੇ 'ਚ ਇੱਕ ਦਿਨ ਵੀ ਸੰਗਤ ਕਰ ਲਓ ਤਾਂ ਵੀ ਪੱਕੇ ਰਵਾਂਗੇ, ਕਿਉਂਕਿ ਫਿਰ ਪਾਣੀ ਮਿਲ ਗਿਆ ਫਿਰ ਫਸਲ ਸੁੱਕਦੀ ਵੀ ਨਹੀਂ। ਪਰ ਜਿਹੜੇ ਸੰਗਤ ਹੀ ਛੱਡ ਦਿੰਦੇ ਨੇ ਆਉਣ ਹੀ ਨਾ ਦੀਵਾਨ ਵਿੱਚ, ਫਿਰ ਇਹਦੇ 'ਚ ਮੇਰਾ ਵੀ ਕੀ ਕਸੂਰ? ਫਿਰ ਤਾਂ ਟੁੱਟਣਾ ਹੀ ਹੈ, ਜੇ ਪਾਣੀ ਨਾ ਮਿਲਿਆ ਫਿਰ ਤਾਂ ਫਸਲ ਮਰੇਗੀ। ਪਾਣੀ ਮਿਲਦਾ ਰਹੇ ਫਿਰ ਮਨ ਜੁੜਿਆ ਰਹਿੰਦਾ। ਅੱਜ ਕਿਰਪਾ ਕੀਤੀ ਹੈ ਸਤਿਗੁਰਾਂ ਨੇ, ਜੇ ਜੁੜ ਗਏ ਰਹਿਣਾ ਜੁੜ ਕੇ ਸੰਗਤ ਵਿੱਚ, ਇੰਨਾ ਮਾਣ ਸਤਿਕਾਰ, ਇੰਨਾ ਸਤਿਕਾਰ ਸਾਧ ਸੰਗਤ ਜੀ। ਚਲੋ ਬਾਹਰ ਸਤਿਕਾਰ ਮੰਨਿਆ ਕਿਸੇ ਦਾ ਹੋਵੇਗਾ, ਪਰ ਇੰਨੀ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਸਤਿਕਾਰ ਹੈ, ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ, ਮਾਨ ਆਦਰ ਸਾਡੀ ਝੋਲੀ 'ਚ ਪਾਇਆ ਹੈ, ਜੇ ਇਹ ਸਤਿਕਾਰ ਅਸੀਂ ਗਵਾ ਲਿਆ ਫਿਰ ਤਾਂ ਕਿਸੇ ਨਰਕ ਨੇ ਵੀ ਨਹੀਂ ਚੱਲਣਾ। ਸਤਿਕਾਰ ਜੇ ਮਹਾਰਾਜ ਨੇ ਦਿੱਤਾ ਨਾ, ਇਹ ਸਤਿਕਾਰ ਨੂੰ ਸੰਭਾਲ ਕੇ ਰੱਖਣਾ, ਨਹੀਂ ਤੇ ਕਿੱਥੇ ਲੋਕ ਜਹੇਦਾਰ ਜੀ ਕਹਿਣ ਲੱਗ ਜਾਂਦੇ, ਆਓ ਭਾਈ ਸਾਹਿਬ ਆਓ ਬਾਬਾ ਜੀ, ਸਤਿਕਾਰ ਮਾਨ ਆਦਰ ਹੋ ਰਿਹਾ। ਪਰ ਜੇ ਕਿਤੇ ਸਤਿਕਾਰ ਨੂੰ ਗਵਾ ਲਵੇ ਤੇ ਲੋਕ ਕਹਿੰਦੇ ਆ ਵੇਖੋ ਫਿਰ ਗੰਦੀਆਂ ਨਾਲੀਆਂ 'ਚ ਡਿੱਗਦਾ ਫਿਰ ਆ ਕੀ ਹਾਲ ਹੋਇਆ। ਪਰ ਡਿੱਗਦੇ ਉਹ ਨਾ ਜਦੋਂ ਕੋਈ ਮਾੜਾ ਕਰਮ ਅੱਗੇ ਆ ਜਾਂਦਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕੋਈ ਸਾਡਾ ਹੀ ਮਾੜਾ ਕਰਮ ਹੁੰਦਾ ਜਿਹੜਾ ਅੱਗੇ ਆ ਜਾਂਦਾ, ਗੁਰੂ ਤੋਂ ਟੁੱਟਦੇ ਹੀ ਉਹ ਨਹੀਂ। ਤੇ ਜਦੋਂ ਸਤਿਗੁਰ ਦੀ ਕਿਰਪਾ ਹੋਵੇ, ਜਦੋਂ ਕੋਈ ਸੁੱਤੀ ਕਿਸਮਤ ਜਾਗਦੀ ਹੈ, ਕੋਈ ਕਰਮ ਹੁੰਦਾ ਜਾਗਦਾ, ਕਰਮ ਜਾਗਦਾ ਪਿਛਲਾ, ਫਿਰ ਰੱਬ ਦੇ ਪਿਆਰਿਆਂ ਦਾ ਸੰਗ। ਸੋ ਸਾਧ ਸੰਗਤ ਧਿਆਨ ਦੇਣਾ ਜ਼ਰਾ। ਦੇਵੀ ਚੰਦ ਨੂੰ ਕਹਿੰਦੇ ਜਾ ਲੈ ਕੇ ਆ ਸਮਾਨ ਸਾਰਾ। ਭੀਮ ਚੰਦ ਨੇ ਰਾਜੇ ਨੇ ਭੇਜਿਆ, ਮੈਂ ਉਹਨੂੰ ਬੇਨਤੀ ਕਰੀ ਮੇਰੇ ਵੱਲੋਂ ਉਧਾਰ ਦੇ ਦਿਓ, ਮੁੰਡੇ ਦੇ ਵਿਆਹ ਤੋਂ ਬਾਅਦ ਮੋੜ ਦਿਆਂਗੇ ਸਾਰਾ ਕੁਛ। ਸੰਗਤਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਉਹ ਹਾਥੀ ਉਹ ਰਾਜੇ ਨੇ ਰਾਜਾ ਨਹੀਂ ਬਹਿ ਸਕਦਾ, ਉੱਤੇ ਤੇ ਸਤਿਗੁਰਾਂ ਵਾਸਤੇ ਹੈ। ਬਾਕੀ ਰਹੀ ਗੱਲ ਚੰਦਨ ਦੀ ਚੌਂਕੀ ਤੇ ਉਹ ਪੈਰ ਰੱਖੇਗਾ, ਨਹੀਂ ਇਹ ਸਤਿਗੁਰਾਂ ਦੇ ਚਰਨ ਰੱਖਣ ਵਾਸਤੇ ਹੈ, ਇਹ ਨਹੀਂ ਦੇਣੀ ਚੌਂਕੀ ਅਸੀਂ ਚੰਦਨ ਦੀ। ਉਸ ਤੋਂ ਬਾਅਦ ਕਹਿੰਦੇ ਇਹ ਕਲਗੀ ਜਿਹੜੀ ਮਰ ਦੇ ਸੀਸ ਤੇ ਲੱਗਦੀ ਹੈ, ਹੋਰ ਕਿਸੇ ਦੇ ਸਿਰ ਤੇ ਨਹੀਂ ਲੱਗ ਸਕਦੀ, ਇਹਦਾ ਅਸੀਂ ਸਤਿਕਾਰ ਕਰਨਾ। ਜੇ ਮਰ ਉਤਾਰ ਦੇਣਗੇ ਤਾਂ ਵੀ ਅਸੀਂ ਇਹਨੂੰ ਮੱਥੇ ਟੇਕਣੇ ਨੇ, ਕਿਉਂਕਿ ਸਤਿਗੁਰਾਂ ਦੇ ਸੀਸ ਤੇ ਲੱਗੀ, ਇਹ ਕੋਈ ਰਾਜਾ ਮਹਾਰਾਜਾ ਨਹੀਂ ਲਾ ਸਕਦਾ ਇਹ ਕਲਗੀ ਨੂੰ, ਇਹ ਸਤਿਗੁਰਾਂ ਦੀ ਕਲਗੀ ਸਤਿਕਾਰ। ਮੈਂ ਕਈ ਵਾਰੀ ਬੇਨਤੀ ਸੰਗਤ ਵਿੱਚ ਕੀਤੀ ਹੈ, ਜਦੋਂ ਆਪਾਂ ਰਮਾਲੇ ਘਰਾਂ 'ਚ ਖੰਡ ਪਾਠ ਕਰਾਉਂਦੇ ਹਾਂ ਨਾ, ਕਈ ਵਾਰੀ ਘਰਾਂ ਦੇ ਵਿੱਚ ਵੇਖਣ 'ਚ ਮਿਲਦਾ ਕਿ ਰਮਾਲਾ ਮਹਾਰਾਜ ਦਾ ਪਿਆ, ਉਹਦੇ ਉੱਤੇ ਹੀ ਆਪਾਂ 5 ਦਾ ਨੋਟ ਰੱਖਤਾ, ਉੱਤੇ 10 ਦਾ ਰੱਖਤਾ, ਜੇਬ 'ਚੋਂ ਕੱਢੇ ਪੈਸੇ 2 ਰੁਪਏ ਰੱਖਤੇ, ਪਰ ਰਮਾਲਾ ਜਿਹੜਾ ਰਮਾਲੇ ਦੇ ਉੱਤੇ ਕਦੇ ਰੁਪਈਆ 2 ਰੁਪਈਏ ਜਾਂ 5 ਰੁਪਈਏ ਨਹੀਂ ਰੱਖਣੇ ਚਾਹੀਦੇ। ਕਿਉਂ? ਕਿਉਂਕਿ ਕੀ ਪਤਾ ਉਹ ਨੋਟ ਕਿੰਨੀਆਂ ਕਿੰਨੀਆਂ ਜੇਬਾਂ 'ਚੋਂ ਹੋ ਕੇ ਆਇਆ, ਅਤੇ ਕਈ ਜੇਬਾਂ ਇਹੋ ਜਿਹੇ ਹੁੰਦੀਆਂ ਜਿਹਨਾਂ ਵਿੱਚ ਜਰਦੇ ਦੀਆਂ ਪੁੜੀਆਂ ਵੀ ਵਿੱਚ, ਤੰਬਾਕੂ ਵੀ ਵਿੱਚ ਹੀ, ਉਹ ਨੋਟ ਪਤਾ ਨਹੀਂ ਕਿੱਥੋਂ ਕਿੱਥੋਂ ਹੋ ਕੇ ਆਇਆ, ਉਹ ਮਹਾਰਾਜ ਦੇ ਰਮਾਲੇ 'ਤੇ ਨਹੀਂ। ਭੇਟਾ ਜਿਹੜੀ ਹੈ ਮਾਇਆ, ਉਹ ਵੱਖਰੀ ਰੱਖੋ, ਥੱਲੇ ਰਮਾਲੇ ਨੂੰ ਨਾ ਲੱਗੇ, ਧਿਆਨ ਰੱਖਣਾ ਚਾਹੀਦਾ। ਸਾਧ ਸੰਗਤ ਨੂੰ ਕਹਿੰਦੇ ਸਤਿਗੁਰਾਂ ਦਾ ਜੇ ਮਹਾਰਾਜ ਕਲਗੀ ਲਾਹ ਦੇਣਗੇ, ਅਸੀਂ ਫਿਰ ਵੀ ਇਹਨੂੰ ਮੱਥੇ ਟੇਕਣੇ ਨੇ ਇਸ ਕਲਗੀ ਨੂੰ, ਇਹਨੂੰ ਕੋਈ ਰਾਜਾ ਮਹਾਰਾਜਾ ਇਸ ਕਲਗੀ ਨੂੰ ਨਹੀਂ ਪਹਿਣ ਸਕਦਾ, ਅਸੀਂ ਨਹੀਂ ਦੇਣਾ ਮਹਾਰਾਜ ਇਸ ਨੂੰ, ਇਹ ਸਤਿਗੁਰੂ ਹੀ ਵਰਤਣ। ਉਹ ਵਾਪਸ ਆ ਗਿਆ ਦੇਵੀ ਚੰਦ, ਉਹ ਸਤਿਗੁਰਾਂ ਦਾ ਸ਼ਰਧਾਲੂ ਸੀ ਦੇਵੀ ਚੰਦ, ਆ ਕੇ ਕਹਿੰਦਾ ਰਾਜਨ ਜਵਾਬ ਦੇ ਦਿੱਤਾ, ਕਹਿਣ ਲੱਗਾ ਲੈ ਕੇ ਜਾਵਾਂਗਾ ਫੌਜਾਂ, ਖੋਹ ਕੇ ਲਿਆਵਾਂਗਾ, ਜੇ ਨਹੀਂ ਦਿੰਦੇ ਪ੍ਰੇਮ ਨਾਲ ਸਮਾਨ, ਖੋਹ ਕੇ ਲਿਆਵਾਂਗਾ। ਦੇਵੀ ਚੰਦ ਸ਼ਰਧਾਵਾਨ ਸੀ, ਜਦੋਂ ਉਹਨੇ ਮਾੜਾ ਜਿਹਾ ਕਿਹਾ ਨਾ ਖੋਹ ਕੇ ਲਿਆਵਾਂਗਾ ਫੌਜਾਂ ਚੜ੍ਹਾ ਕੇ, ਦੇਵੀ ਚੰਦ ਕਹਿੰਦਾ ਰਾਜਨ ਉਹਨਾਂ ਦਾ ਕੁਝ ਜਾਣਾ ਨਹੀਂ, ਤੇਰਾ ਕੁਝ ਰਹਿਣਾ ਨਹੀਂ। ਉਹ ਕਹਿੰਦੇ ਵਜ਼ੀਰ ਤੂੰ ਮੇਰਾ, ਵਡਿਆਈ ਉਸ ਗੁਰੂ ਦੀ ਕਰਦਾ, ਵਜ਼ੀਰ ਤੂੰ ਮੇਰਾ, ਖਾਨਾ ਤੂੰ ਮੇਰਾ, ਨੌਕਰ ਤੂੰ ਮੇਰਾ, ਵਡਿਆਈ ਤੂੰ ਉਹਦੀ ਕਰਦਾ। ਉਸ ਸਮੇਂ ਕਹਿਣ ਲੱਗਾ ਭੀਮ ਚੰਦ ਕਿ ਮੈਂ ਤੇ ਜਾਵਾਂਗਾ ਨਹੀਂ ਰਾਜਨ, ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ, ਸਤਿਗੁਰਾਂ ਨੂੰ ਕੋਈ ਨਹੀਂ ਖਤਮ ਕਰ ਸਕਦਾ। ਉਹ ਕਹਿਣ ਲੱਗਾ ਨਹੀਂ ਮੈਂ ਖਤਮ ਕਰ ਦਿਆਂਗਾ, ਸਭ ਕੁਝ ਖੋਹ ਲਿਆਵਾਂਗਾ। ਉਹ ਵਡਿਆਈ ਕਰਦਾ, ਕਹਿੰਦੇ ਪਹਿਲਾਂ ਤੇ ਤੈਨੂੰ ਹੀ ਸੋਧਾ ਲਾਈਏ, ਬਾਅਦ 'ਚ ਸਤਿਗੁਰਾਂ ਨੂੰ ਵੇਖਾਂਗੇ, ਜਿਹੜਾ ਤੂੰ ਉਹਨਾਂ ਦੀ ਬਹੁਤੀ ਵਡਿਆਈ ਕਰਦਾ, ਤੂੰ ਜੋ ਜਿਹੜਾ ਉਹਨਾਂ ਦੀ ਬਹੁਤ ਵੀ ਸੋਭਾ ਕਰਦਾ ਨਾ, ਪਹਿਲਾਂ ਤੇਰੇ ਨਾਲ ਹੀ ਗੱਲ ਕਰ ਲਈਏ। ਉਸ ਸਮੇਂ ਆਪਣੇ ਨੌਕਰਾਂ ਨੂੰ ਹੁਕਮ ਕੀਤਾ ਜਾਓ ਜਲਾਦੋ। ਇਹ ਕਹਿੰਦਾ ਸਤਿਗੁਰ ਮੇਰੇ ਅੰਦਰ ਵਸਦੇ ਨੇ, ਜਾ ਇੰਜ ਕਰੋ, ਇਹ ਜਿਹੜਾ ਰੋਜ਼ ਮਹਾਰਾਜ ਦੇ ਦਰਸ਼ਨ ਕਰਦਾ, ਕਹਿੰਦਾ ਮੈਂ ਰੋਜ਼ ਦਰਸ਼ਨ ਕਰਦਾ, ਥੋੜੇ ਚਿਰ ਪਿੱਛੋਂ ਜਾਨਾ ਦੀਦਾਰ ਕਰਦਾ, ਇਹਨੂੰ ਅੰਨਾ ਕਰ ਦਿਓ, ਇਹ ਦਰਸ਼ਨ ਕਰਨ ਜੋਗਾ ਰਵੇ ਹੀ ਨਹੀਂ, ਕਰਕੇ ਗਰਮ ਸਲਾਈਆਂ ਇਹਦੀਆਂ ਅੱਖਾਂ ਦੇ ਵਿੱਚ ਦੀ ਕੱਢ ਦਿਓ, ਅੰਨਾ ਹੋ ਜਾਵੇ, ਇਹਨੂੰ ਦਿਸੇ ਹੀ ਨਾ ਕੁਛ, ਸਜ਼ਾ ਦੇ ਦਿਓ। ਜਲਾਦ ਲੈ ਗਏ ਫੜ ਕੇ, ਕਹਿਣ ਲੱਗੇ ਜਾਂ ਤੇ ਗੁਰੂ ਦਾ ਖਹਿੜਾ ਛੱਡ ਦੇ, ਨਹੀਂ ਤੇ ਆ ਵੇਖ ਸਲਾਈਆਂ ਗਰਮ ਕੀਤੀਆਂ ਜਾ ਰਹੀਆਂ ਨੇ, ਅੱਖਾਂ 'ਚ ਮਾਰ ਦਿੱਤੀਆਂ ਜਾਣਗੀਆਂ। ਕਹਿਣ ਲੱਗਾ ਹੁਣ ਕੋਈ ਡਰ ਹੀ ਨਹੀਂ, ਜਿਨ੍ਹਾਂ ਅੱਖਾਂ ਨੇ ਇੱਕ ਵਾਰੀ ਸਤਿਗੁਰਾਂ ਦੇ ਦਰਸ਼ਨ ਕਰ ਲਏ, ਹੁਣ ਇਹਨਾਂ ਅੱਖਾਂ ਤੋਂ ਲੈਣਾ ਵੀ ਕੀ ਆ, ਖੋ ਸਤਨਾਮ
ਸ੍ਰੀ ਵਾਹਿਗੁਰੂ,
ਨਾਮ ਹੀ ਰਹਿਣਗੀਆਂ ਤਾਂ ਵੀ ਕੋਈ ਗੱਲ ਨਹੀਂ, ਇੱਕ ਵਾਰੀ ਇਹਨਾਂ ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰ ਲਏ, ਸਤਿਗੁਰਾਂ ਦੀ ਮੂਰਤ ਮੇਰੇ ਹਿਰਦੇ 'ਚ ਵਸੀ ਹੈ, ਲੋੜ ਹੀ ਨਹੀਂ। ਸਾਧ ਸੰਗਤ ਜਲਾਦਾਂ ਨੇ ਗਰਮ ਸਲਾਈਆਂ ਕੀਤੀਆਂ, ਕਰਕੇ ਸਲਾਈਆਂ ਗਰਮ ਅੱਖਾਂ ਦੇ ਵਿੱਚ ਲੱਗੇ ਮਾਰਨ, ਤੇ ਦੇਵੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰ ਲਿਆ, ਮਹਾਰਾਜ ਕਿਰਪਾ ਕਰ। ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ, ਸਤਿਗੁਰੂ ਦਰਬਾਰ 'ਚ ਬੈਠੇ ਨੇ ਆਪਣੇ, ਸੰਗਤਾਂ ਆਲੇ ਦੁਆਲੇ ਬੈਠੀਆਂ ਨੇ, ਉਧਰ ਜੰਗਲ ਦੇ ਵਿੱਚ ਉਹਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ। ਜਦੋਂ ਇੱਕ ਸਲਾਈ ਲੱਗੇ ਨਾ ਅੱਖ 'ਚ ਮਾਰਨ, ਤੇ ਸਤਿਗੁਰਾਂ ਨੇ ਕੀਰਤਨ ਵਿੱਚ ਬੈਠੇ ਆਪਣੇ ਆਸਣ ਤੇ ਸੱਜਾ ਚਰਨ ਥੱਲੇ ਕਰਤਾ, ਸੱਜਾ ਚਰਨ ਇੱਕਦਮ ਜਦੋਂ ਚਰਨ ਥੱਲੇ ਕੀਤਾ, ਉਧਰ ਸਲਾਈ ਵੱਜ ਗਈ, ਵੱਜੀ ਤੇ ਹੈ ਅੱਖ 'ਚ ਮਾਰੀ, ਇੱਧਰ ਸਤਿਗੁਰਾਂ ਦੇ ਚਰਨ 'ਚ ਆ ਵੱਜੀ ਅੱਖ, ਸਤਿਨਾਮ
ਸ੍ਰੀ ਵਾਹਿਗੁਰੂ,
ਖੂਨ ਚੱਲ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਖੂਨ ਚੱਲ, ਇੱਕ ਚਰਨ ਇੱਕਦਮ, ਸਿੰਘਾਂ ਨੇ ਸੇਵਾਦਾਰ ਸਾਰੇ ਭੱਜ ਕੇ ਆਏ, ਮਹਾਰਾਜ ਖੂਨ ਕਿੱਧਰੋਂ ਆ ਗਿਆ, ਛੇਤੀ ਛੇਤੀ ਉਹਨਾਂ ਨੇ ਪੱਟੀ ਬੰਨੀ ਸਤਿਗੁਰਾਂ ਦੇ ਚਰਨਾਂ ਤੇ, ਇਹਨੇ ਨੂੰ ਦੂਜੀ ਸਲਾਈ ਗਰਮ ਕਰ ਲਈ, ਉਹ ਲਿਆਏ, ਇਹਨੇ ਫਿਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ, ਸਤਿਗੁਰਾਂ ਨੇ ਖੱਬਾ ਚਰਨ ਅੱਗੇ ਕਰ ਲਿਆ, ਉਹ ਫਿਰ ਉਵੇਂ ਜਿਵੇਂ ਖੂਨ ਚੱਲਿਆ, ਪੱਟੀਆਂ ਬੰਨ ਲਈਆਂ ਚਰਨਾਂ ਦੇ ਉੱਤੇ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਣੇ ਸੇਵਕ ਨੂੰ ਤੱਤੀ ਵਾਹ ਨਹੀਂ ਲੱਗਣੀ, ਕਿੱਥੋਂ ਮਿਲੇਗਾ ਇਹੋ ਜਿਹਾ ਗੁਰੂ, ਤਾਤੀ ਵਾਓ ਨਾ
ਲਾਗੇ
ਪਾਰ ਬ੍ਰਹਮ
ਸਰਣਾਈ
ਤੋ ਗਿਰਦ ਹਮਾਰੇ
ਰਾਮ ਕਰ,
ਤਾਤੀ ਵਾਹ ਵੀ ਲਗਣ ਨਾ ਦੇਵੇ
ਵਾਹਿਗੁਰੂ,
ਜਿਹਦਾ ਰਾਖਾ ਹੋ ਜੇ ਮਾਲਕਾ, ਵਾਹ ਵੀ ਲਗਣ ਨਾ ਦੇ हमारा स्वामी सगल कटांका
अंतरजामी
अंतरजामी मारा त्यार समय अंग संग ने जदों साध संगतो मारे गर्म करके सूए सलाइयां मारा दे चरना चाल चरना चो खून चलदा है सतगुरां दे चरना दे विच देवी चंद साध संगत ओ अपने मनों ते अखां अनियां करके चले गए। थोड़े समय बाद जदों इन्हें अखां खोलियां सब कुछ नजर आने लगे। भीम चंद के दरबार च नहीं जाना, भज लिया उस समय आनंदपुर साहब की धरती से। आनंदपुर साहब आया, धन गुरु गोबिंद सिंह महाराज सामने दरबार च बैठे ने, सतगुरां के चरणों से पट्टियां बनिया वेखिया, नमस्कार की, कहिंदा महाराज आ की गेड़ वरत की, ये चरणा च की वज गया, आप जी के चरणा च की वजिया। सतगुरु कहन लगे, गुरु गोबिंद सिंह महाराज कहन लगे, देवी चंद अज की खेड वरती? कहिंदा जी सलाइया मारिया मेरी अख च, पर बच गया मैं, ध्यान कहदा धरिया सी? कहिंदा तुहाडे चरणा दा। महाराज कहिंदे शुक्र है, चरणा दा ही धरिया सी। सतनाम
श्री वाहिगुरु।
शुक्र है साध संगत, धन गुरु गोबिंद सिंह महाराज के चरणा से डिग पा। महाराज धन आकी खेड वरताती, जे तुहाडे चरणा दे विच जिहड़ा जखम है महाराज, मेरे तो वेख्या इहदे ते मैं ही इन्ना हो जांदा। आ तुहाडे चरणा दे विचों नहीं भाई, जेड़े मेरे बन जाण मैनू भी उन्हां दे बनना पैंदा। ਜੋਗਾ ਬਣਿਆ ਤੇ ਕਿਧਰੇ ਪਹਿਰੇਦਾਰ ਬਣ ਕੇ ਖੜ ਗਏ ਸਤਸੰਗ। ਗੁਰੂ ਦੀ ਜੀ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ। ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ, ਇਹੋ ਜਿਹਾ ਗੁਰੂ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ
ਨਿਕਾਲ ਜੀ
ਨਿਕਾਲ ਜੀ। ਸੋ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਾਇਆ ਦੇਵੀ ਚੰਦ ਨੂੰ, ਕਿਉਂਕਿ ਬਣ ਗਿਆ ਨਾ ਆਪਣਾ, ਸਤਿਕਾਰਿਆ ਜਾਂਦਾ ਹੈ ਜਿਹੜਾ ਗੁਰੂ ਦਾ ਬਣ ਜਾਵੇ। ਜਿਹੜਾ ਗੁਰੂ ਨਾਲ ਟੁੱਟ ਜਾਵੇ ਉਹਨੂੰ ਸਾਰਾ ਸੰਸਾਰ ਹੀ ਫਟਕਾਰਾਂ ਪਾਉਂਦਾ, ਲਾਂਤਾਂ ਪਾਉਂਦਾ। ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਹੀ ਹੈ। ਜੇ ਕੋ ਗੁਰ ਤੇ ਬੇਮੁੱਖ ਹੋਵੇ ਫਿਰ ਸਤਿਗੁਰ ਮੁਕਤ ਨਾ ਪਾਵੇ। ਸੋ ਮੇਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਥੋੜ੍ਹਾ ਥੋੜ੍ਹਾ ਯਤਨ ਕਰੋ, ਜਿਹੜੇ ਅਜੇ ਅੰਮ੍ਰਿਤਧਾਰੀ ਨਹੀਂ ਬਣੇ ਉਹ ਮਨ ਬਣਾਓ ਆਪਣੇ, ਅੱਜ ਕੱਲ੍ਹ ਪਰਸੋਂ ਹੌਲੀ 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 ਅੰਮ੍ਰਿਤ ਛਕ ਕੇ ਸਿੰਘ ਸਾਜੋ। ਜੇ ਕਿਤੇ ਮਨ 'ਚ ਇੱਛਾ ਹੋਈ ਕਿ ਮੈਂ ਅੰਮ੍ਰਿਤ ਛਕਣਾ ਹੈ, ਜੇ ਜਾਨ ਨਿਕਲ ਵੀ ਜਾਏ ਤਾਂ ਸਤਿਗੁਰੂ ਕਹਿੰਦੇ ਦੁਬਾਰਾ ਜਨਮ ਦੇਣ ਦੇ ਵੀ ਹੁਣ ਛਕਣਾ, ਹੁਣ ਦੁਬਾਰਾ ਛਕਣਾ। ਪਰ ਜੇ ਮੌਜ ਮਸਤੀਆਂ ਕਰਦਾ ਦੁਨੀਆ ਵਿੱਚ ਰਹਿੰਦਾ, ਆ ਜੱਗ ਮਿੱਠਾ ਅੱਗਾ ਕਿਹਨੇ ਡੇਠਾ ਅੱਗਾ, ਕਿਹੜਾ ਕਿਸੇ ਨੇ ਵੇਖਿਆ, ਖਾਓ ਪੀਓ ਮੌਜ ਕਰੋ, ਜੇ ਮਰ ਗਿਆ 84 ਲੱਖ ਦਾ ਗੇੜਾ ਐਡਾ ਲੰਮਾ, 7.5 ਅਰਬ ਸਾਲ ਲੱਗਦਾ, 7.5 ਅਰਬ ਸਾਲ ਵਿੱਚ ਕੱਟਿਆ ਜਾਣਾ, ਬੜਾ ਲੰਮਾ ਹੈ। ਜਹਿ ਮਾਰ ਕੇ ਗੰਨੇ ਜਾਹੇ ਨਾ ਕੋਸਾ, ਹਰ ਕਾ ਨਾਮ
ਮਹਾਂ ਸੰਗ ਤੋਸਾ।
ਪਿੰਡ ਵਾਲਿਆਂ ਦਾ, ਨਗਰ ਨਿਵਾਸੀਆਂ ਦਾ ਇਹ ਮਹਾਨ ਉਪਰਾਲਾ ਹੈ। ਇਹ ਤੇ ਜੋ ਤੁਸੀਂ ਸੁਣਿਆ, ਜੋ ਤੁਸੀਂ ਪੜ੍ਹਦੇ ਹੋ ਦੁਆਨਾਂ 'ਚ ਜਾਂਦੇ ਹੋ, ਉਹਨੂੰ ਅੱਗੇ ਫਿਰ ਦੁਹਰਾਓ। ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ 5 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਈਏ, ਉਹ ਜੇ 5 ਪ੍ਰਾਣੀਆਂ ਨੂੰ ਘੱਟ ਤੋਂ ਘੱਟ 5 ਜਣਿਆਂ ਨੂੰ ਅੰਮ੍ਰਿਤ ਆਪਣੀ ਜ਼ਿੰਦਗੀ ਵਿੱਚ ਛਕਾ ਦਿੱਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲੈਣ ਆਉਣਗੇ। ਆਖੋ ਸਤਨਾਮ। ਸਤਿਗੁਰੂ ਆਪ ਬਾਹ ਫੜਨਗੇ ਸਾਡੀ। ਜੇ ਦੁਨੀਆਂ ਵਿੱਚ ਅਖੰਡ ਪਾਠ ਕਰਾਉਣੀ, ਸੇਵਾ ਮੰਨਦੇ ਅਖੰਡ ਪਾਠ ਕਰਾਓ, ਲੰਗਰ ਲਾਓ, ਰੁਮਾਲੇ ਚੜ੍ਹਾਓ, ਪਤਾਸੇ ਚੜ੍ਹਾਓ, ਪਰ ਜੇ ਦੁਨੀਆਂ ਵਿੱਚ ਸਭ ਤੋਂ ਵੱਡੀ ਪੰਥ ਦੀ ਸੇਵਾ ਹੈ ਤੇ ਉਹ ਇਹ ਹੈ, ਕਿਸੇ ਟੁੱਟੇ ਨੂੰ ਗੁਰੂ ਨਾਲ ਜੋੜ ਦਿਓ, ਇਹ ਸਭ ਤੋਂ ਵੱਡੀ ਸੇਵਾ ਹੈ। ਹੁਣ ਇਹ ਸੇਵਾ ਕਿਵੇਂ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਸੱਤ ਮੰਦਰ ਸੋਨੇ ਦੇ ਬਣਾ ਕੇ ਜਿਹੋ ਜਿਹੇ ਦਾਨ ਕਰਤੇ, ਜਿਹੋ ਜਿਹਾ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾ ਦਿੱਤਾ, ਪਰ ਜਿਹਨੂੰ ਸ਼ਬਦ ਨਾਲ ਜੋੜ ਦਿੱਤਾ ਹੈ ਤੇ ਉਦੋਂ ਵੀ ਵੱਡਾ ਪੁੰਨ ਹੈ। ਤੇ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਦੇ ਸਾਰੇ ਕਮਰ ਕੱਸੇ ਕਰੋ, ਗੱਲਾਂ ਹੀ ਨਾ ਕਰਿਆ ਕਰੀਏ ਫਲਾਣੇ ਨੇ ਕੀ ਕੀਤਾ ਫਲਾਣੇ ਨੇ, ਨਹੀਂ, ਆਪਣੀ ਜ਼ਿੰਦਗੀ ਵਿੱਚ ਇਹ ਪਰਨ ਮਾਰ ਦੇ ਚਰਨਾਂ 'ਚ ਕਰਨਾ ਹੈ ਕਿ ਮੈਂ ਹੋ ਸਕੇ ਵੱਧ ਤੋਂ ਵੱਧ, ਪਰ ਘੱਟ ਤੋਂ ਘੱਟ ਵੀ ਮੈਂ ਆਪਣੀ ਜ਼ਿੰਦਗੀ ਵਿੱਚ 5 ਪ੍ਰਾਣੀਆਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜ੍ਹਾਉਣਾ ਹੀ ਚਾਹੀਦਾ, ਇੰਨਾ ਉਦਮ ਕਰਨਾ ਹੈ। ਬਾਕੀ ਪੱਕੇ ਕਰਕੇ ਬੇਨਤੀਆਂ ਕਰਕੇ ਲੈ ਭਾਈ ਹੁਣ ਮਨ ਬਣਾ ਅੰਮ੍ਰਿਤ ਛਕ ਕੇ। ਤੁਸੀਂ ਵੇਖਿਆ ਹੈ ਕਈ ਬੱਚੇ ਜਿਹੜੇ 200-200 ਨੂੰ ਵੀ ਅੰਮ੍ਰਿਤ ਛਕਾਉਂਦੇ, 400-400 ਨੂੰ ਵੀ, ਕਪੂਰਥਲੇ 500 ਪ੍ਰਾਣੀ ਨੂੰ ਇੱਕ ਸਿੰਘ ਨੇ ਉੱਥੇ ਅੰਮ੍ਰਿਤ ਛਕਾਇਆ, ਇੱਕੋ ਜਣੇ ਨੇ। ਹੈ ਵੀ ਗ੍ਰਿਸ਼ਤੀ ਘਰ 'ਚ ਰਹਿੰਦਾ, ਪਰਿਵਾਰ 'ਚ ਰਹਿੰਦਾ, ਅਤੇ 500 ਨੂੰ ਕਹੀ ਹੈ, ਉਹੋ ਜਿਹੇ ਨੇ ਜਿਹੜੇ ਘਰ ਬਾਰ ਛੱਡ ਕੇ ਵੀ ਤੁਰੇ ਫਿਰਦੇ ਨੇ, ਕੀਰਤਨ ਵੀ ਕਰਦੇ ਨੇ, ਉਹ ਵੀ ਨਹੀਂ 500 ਨੂੰ ਛਕਾਇਆ ਜਿਹਨਾਂ ਨੇ। ਇਕੱਲੇ ਘਰ 'ਚ ਰਹਿ ਰਿਹਾ ਅਤੇ ਪਰਿਵਾਰ 'ਚ ਰਹਿੰਦਾ ਹੋਇਆ 500 ਨੂੰ ਉਹਨੇ ਅੰਮ੍ਰਿਤ ਛਕਾਇਆ। ਅਤੇ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਭਾਵੇਂ ਭੈਣਾਂ ਨੇ ਭਾਵੇਂ ਵੀਰ ਭਰਾ ਸਾਰੇ, 5-5 ਨੂੰ ਪ੍ਰੇਰ ਕੇ ਹਰ ਮਹੀਨੇ 1 ਜਣਾ 2 ਜਣੇ ਪ੍ਰੇਰੋ ਨਾਲ, ਜਾਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਾਂ ਕਿਤੇ ਵੀ ਅੰਮ੍ਰਿਤ ਸੰਚਾਰ ਹੋਵੇ, ਅੰਮ੍ਰਿਤ ਛਕ ਕੇ ਸਿੰਘ ਸਜਾਓ, ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਈਏ, ਸਾਰੇ ਪ੍ਰਚਾਰ ਕਰਾਂਗੇ ਨਾ ਫਿਰ ਗੱਲ ਬਣੇ। ਗੁਰਮੁਖੋ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲੋ, ਬੜੇ ਪ੍ਰਚਾਰਕ ਹੋਏ ਨੇ ਪਰ ਕਈ ਇਹੋ ਜਿਹੀਆਂ ਸੰਸਥਾਵਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਆਹ ਫਲਾਣਾ ਪ੍ਰਚਾਰ ਕਰਦਾ ਬੜੀ ਸਿੱਖੀ ਦੀ ਚੜ੍ਹਦੀ ਕਲਾ, ਉਹ ਸਿੱਖੀ ਦੀ ਚੜ੍ਹਦੀ ਕਲਾ ਤੇ ਕਿਸੇ ਨੇ ਬਰਦਾਸ਼ਤ ਕੀਤੀ ਹੋਈ ਨਹੀਂ ਕਦੇ। ਦੁਨੀਆਂ ਦੇ ਇਤਿਹਾਸ ਪੜ੍ਹ ਲਓ, ਜਦੋਂ ਵੀ ਕਿਤੇ ਸਿੱਖ ਕੌਮ ਹੋਂਦ ਵਿੱਚ ਆਉਣ ਲੱਗਦੀ ਹੈ, ਨਾਲ ਦੀ ਨਾਲ ਰੁਕਾਵਟਾਂ ਪਾਉਣ ਵਾਲੇ ਬੜੇ ਨੇ, ਕਿਉਂਕਿ ਸਿੱਖਾਂ ਤੋਂ ਸਾਰੇ ਡਰਦੇ ਨੇ, ਇਹਨਾਂ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰਦੇ, ਕਹਿੰਦੇ ਫੋਟੀ ਪਈ ਰਹਿਣੀ ਚਾਹੀਦੀ, ਸਿੱਖਾਂ 'ਚ ਲੜਾਈ ਪਈ ਰਵੇ, ਇਹਨਾਂ 'ਚ ਕਦੀ ਡੇਰੇ ਬਣਾ ਦਿਓ, ਕਦੀ ਇੰਝ ਕਰ ਦਿਓ, ਆਹ ਕਰ ਦਿਓ, ਵੀ ਟੁੱਟੇ ਰਹਿਣ, ਆਪਸ 'ਚ ਜੁੜ ਨਾ ਜਾਣ ਕਿਤੇ। ਜਦੋਂ ਮਾੜੇ 'ਚ ਜੁੜਨ ਲੱਗਦੇ ਨੇ ਨਾਲ ਦੀ ਨਾਲ ਕੋਈ ਇਹੋ ਜਿਹੀ ਖੇਡ ਵਰਤਾਉਂਦੇ ਨੇ, ਬੜੇ ਆਏ ਪ੍ਰਚਾਰਕ ਬੜੇ ਖਤਮ ਕਰਤੇ, ਪਰ ਜੇ ਸਾਰੇ ਦੇ ਸਾਰੇ ਤੁਰਨਗੇ ਫਿਰ ਕਿੰਨਿਆਂ ਨੂੰ ਖਤਮ ਕਰਨਗੇ? 1 ਨੂੰ 2 ਨੂੰ 4 ਨੂੰ। ਬੜੇ ਸਾਡੇ ਸੰਤ ਜਿਹੜੇ ਜੇਲ੍ਹਾਂ 'ਚ ਬੰਦ ਕੀਤੇ, ਬੜਾ ਕੁਝ ਹੋਇਆ ਆਪਾਂ ਨੂੰ ਸਭ ਨੂੰ ਪਤਾ। ਅੱਜ ਜੋ ਦਿਨ ਹੈ ਸਾਧ ਸੰਗਤ ਜੀ, ਅੱਜ ਸਾਕਾ ਨੀਲਾ ਤਾਰਾ ਦਿਵਸ, ਜੋ ਕਿ
ਅਕਾਲ ਤਖਤ ਸਾਹਿਬ ਨੂੰ ਢਾ ਢੇਰੀ ਕਰ ਦਿੱਤਾ ਗਿਆ। ਆਹੀ ਦਿਨ ਸਨ, ਸੰਗਤਾਂ ਕਈ ਮਨਾਉਂਦੀਆਂ, ਕਈਆਂ ਨੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਖੰਡਪਾਠ ਸਾਹਿਬ ਕਰਵਾਏ ਹੈ। ਗੁਰਮੁਖੋ ਕਿੰਨਾ ਸਮਾਂ ਹੋਇਆ? 20 ਸਾਲ ਹੋ ਗਏ, 20 ਸਾਲ ਹੋ ਗਏ ਸਾਧ ਸੰਗਤ। ਇਹਨਾਂ 20 ਸਾਲਾਂ ਦੇ ਵਿੱਚ ਆਪਾਂ ਵੇਖਿਆ ਬੜੇ ਉਤਰਾਅ ਚੜ੍ਹਾਅ ਆਏ ਨੇ। ਇਹ ਮਹਾਰਾਜ ਆਪ ਹੀ ਕੋਈ ਖੇਡਾਂ ਵਰਤਾਉਂਦੇ ਨੇ, ਸਿੱਖੀ ਚੜ੍ਹਦੀ ਕਲਾ ਵੱਲ ਗਈ, ਫਿਰ ਪਤਤ ਪੁਣਾ, ਫਿਰ ਪਿੱਛੇ ਜੇ ਸਮਾਂ ਆਇਆ, ਫਿਰ ਚੜ੍ਹਦੀ ਕਲਾ ਵੱਲ ਗਈ। ਬੜਾ ਲੋਕਾਂ ਨੇ 11-11 ਬੰਦੇ ਬਰਾਤ ਦੇ ਜਾਣ ਲੱਗ ਪਏ, ਮਿਲਣੀਆਂ ਬੰਦ ਹੋ ਗਈਆਂ, ਸ਼ਰਾਬਾਂ ਖਤਮ ਹੋ ਗਈਆਂ, ਠੇਕੇ ਬੰਦ ਹੋ ਗਏ, ਦਾੜੀਆਂ ਰੱਖ ਲਈਆਂ, ਤੇ ਆਹ ਹੁਣ ਫਿਰ ਉਹੀ ਹਾਲ ਹੈ। 500-500 ਬੰਦਾ ਬਰਾਤ ਜਾਂਦਾ, ਗਾਉਣ ਵਾਲੀਆਂ ਵੀ ਲੱਗਦੀਆਂ ਨੇ, ਸ਼ਰਾਬਾਂ ਵੀ ਚੱਲਦੀਆਂ, ਬੱਕਰੇ ਵੀ ਵੱਢੇ ਜਾ ਰਹੇ। ਪਰ ਹੁਣ ਮਾਰ ਦੀ ਕਿਰਪਾ ਨਾਲ ਆਪਾਂ ਸਾਰੇ ਉਦਮ ਕਰੋ ਭਾਈ, ਰਲ ਮਿਲ ਕੇ ਤੁਰੋ। 84 ਦਾ ਸਮਾਂ ਸੀ, ਅਕਾਲ ਤਖਤ ਸਾਹਿਬ ਢਾ ਢੇਰੀ ਕਰ ਦਿੱਤਾ ਗਿਆ, ਪਰ ਗੁਰਮੁਖੋ ਅਕਾਲ ਤਖਤ ਸਾਹਿਬ ਦਾ ਕੁਛ ਨਹੀਂ ਗਿਆ। ਅੱਜ ਵੀ ਚੜ੍ਹਦੀ ਕਲਾ ਚ ਅਕਾਲ ਤਖਤ ਸਾਹਿਬ ਅੱਜ ਵੀ ਉੱਥੇ ਹੈ, ਹਰਿਮੰਦਰ ਸਾਹਿਬ ਅੱਜ ਵੀ ਉੱਥੇ ਹੈ, ਪਰ ਜਿਨ੍ਹਾਂ ਨੇ ਢਾ ਢੇਰੀ ਕਰਤਾ ਕਿਤੇ ਦੇਖਦੇ ਨਜ਼ਰ ਆਉਂਦੇ ਕਿਤੇ ਕੀ ਸ਼ਕਤੀ? ਕਹਿੰਦੇ ਕਰਾਮਾਤ ਵਿਖਾਓ, ਏਦੋ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ? ਸਤਿਗੁਰਾਂ ਦਾ ਕੁਝ ਗਿਆ ਨਾ ਜਾਣਾ। ਸੋ ਇਸ ਕਰਕੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗ ਕੇ ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਸਿੰਘ ਸਜੋ, ਤੇ ਜੇ ਸੱਚਮੁੱਚ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ, ਆ ਜਿਹਨਾਂ ਨੇ ਅੰਮ੍ਰਿਤ ਛੱਕਿਆ ਅੱਜ ਉਹਨਾਂ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸੱਚੀ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੇ ਨੇ, ਅੰਮ੍ਰਿਤ ਛੱਕ ਕੇ ਸਿੰਘ ਸਜੇ। ਸੋ ਆਪਾਂ ਕੋਈ ਰਾਈਫਲਾਂ ਨਹੀਂ ਚੱਕਣੀਆਂ, ਕੋਈ ਬੰਦੂਕਾਂ ਨਹੀਂ ਚੱਕਣੀਆਂ, ਸਿਰਫ ਪ੍ਰੇਮ ਦਾ ਹੀ ਪ੍ਰਚਾਰ ਕਰੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪ੍ਰੇਮ ਨਾਲ ਪ੍ਰਚਾਰ ਕਰੋ ਅੰਮ੍ਰਿਤ ਜਿਹੜਾ ਨਾ, ਜੇ ਪ੍ਰੇਮ ਨਾਲ ਕਿਸੇ ਨੂੰ ਪ੍ਰੇਰੋਗੇ, ਲੈ ਭਰਾਵਾ ਅੰਮ੍ਰਿਤ ਛੱਕ ਸਿੰਘ ਸਾਜਾ ਗੁਰੂ ਵਾਲਾ ਬਣ ਜਾ, ਲੈ ਜਦੋਂ ਪੂਰਾ ਉਹਦੇ ਦਿਮਾਗ ਬਦਲਿਆ ਜਾਵੇ, ਮਨ ਬਦਲੇ, ਤਨ ਹੀ ਨਾ ਬਦਲੇ। ਤੁਸੀਂ ਬੰਦੂਕ ਨਾਲ ਆਖੋਗੇ ਲੈ ਬਾਈ ਅੰਮ੍ਰਿਤ ਛੱਕ ਲਾ, ਨਹੀਂ ਤੇ ਤੈਨੂੰ ਗੋਲੀ ਮਾਰ ਦੇਣੀ, ਉਹ ਡਰਦਾ ਛੱਕ ਲੂਗਾ? ਅੰਮ੍ਰਿਤ ਉਹ ਛੱਕ ਲੇਗਾ ਡਰਦਾ? ਪਰ ਸਾਧ ਸੰਗਤ ਉਹਦਾ ਤਨ ਬਦਲਿਆ ਗਿਆ, ਉਹਦਾ ਮਨ ਨਹੀਂ ਬਦਲਿਆ, ਮਨ ਨਹੀਂ ਬਦਲਿਆ। ਤਨ ਕਰਕੇ ਭਾਵੇਂ ਉਹਨੇ ਬਾਣੀ ਬਾਣਾ ਪਾ ਲਿਆ, ਅੰਮ੍ਰਿਤ ਛੱਕ ਲਿਆ, ਪਰ ਆਨੰਦ ਤਾਂ ਹੈ ਜਦੋਂ ਮਨ ਬਦਲਿਆ ਜਾਵੇ, ਤੇ ਮਨ ਇਹ ਪ੍ਰੇਮ ਦੇ ਹਥਿਆਰ ਨਾਲ ਬਦਲਿਆ ਜਾ ਸਕਦਾ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਦੀਆਂ ਚੋਟਾਂ ਮਾਰ ਕੇ ਮਨ ਬਦਲਿਆ ਜਾਏਗਾ, ਨਹੀਂ ਤੇ ਹੋਰ ਕੋਈ ਤਰੀਕਾ ਨਹੀਂ ਕਿ ਮਨ ਬਦਲ ਦਈਏ ਆਪਾਂ। ਸਤਿਗੁਰਾਂ ਦਾ ਸਤਿਕਾਰ ਮੁੱਖ ਰੱਖੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੱਲੇ ਜਾਣ, ਸਾਰੀਆਂ ਸੰਗਤਾਂ ਨੇ ਬਾਅਦ ਚ ਚਾਲੇ ਪਾਉਣੇ ਆ, ਹੋਈਆਂ ਭੁੱਲਾਂ ਦੀ ਖਿਮਾ, ਸਾਰੀ ਸੰਗਤ ਪਿਆਰ ਨਾਲ ਪੜੋ ਆਨੰਦ ਸਾਹਿਬ, ਗੱਜ ਵੱਜ ਕੇ ਬੋਲਿਓ ਜਿਹੜੇ ਹੁਣ ਤੱਕ ਨਹੀਂ ਬੋਲੇ, ਸਾਰੇ ਪੜੋ ਭਾਈ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ
ਸਤਿਗੁਰੂ ਮੈਂ
ਵਸ ਕੀ ਕਾਲ ਕੰਠ
ਆਨੰਦਪੁਰਾ ਦੀ ਸਾਧ ਸੰਗਤ ਜੀ।